एक ओंकार सत गुर प्रसाद सिमरन विवेक। गुरमत अंदर विवेक पद दे भाव अर्थ अते गुरमत विवेक दी तारीफ डेफिनीशन। विवेक अथवा विवेक दो ही इको ही अर्थां वाले पद हन। गुरबाणी अंदर भिन्न भिन्न थावां ते किते विवेक पद वरत्या देखिया जांदा है ते किते विवेक पद लिखिया पाया जांदा है, परंतु भाव हर स्थान ते समान अते इको ही है। सधारण अर्थ तां विवेक अथवा विवेक दा विचार है, परंतु गुरमत अंदर इस विवेक विचार तो भाव निरा सोच विचार दा नहीं, ना ही फोका अर्थ विचार अथवा शुष्क ज्ञान दा भाव है। किंतु सच्चा विचार विवेक गुरमत अंदर अत उच्चा गैर गंभीर भाव रखदा है। जेकर विवेक विचार दे अर्थ भाव निरे सोच विचार दे ही हुंदे तां सोचै सोच न होवई जे सोची लख वार। जप रूपी गुरवाक द्वारा फोकी सोच विचार गुरमत प्रतिकूल ना सिद्ध हुंदी। गुरमत संबंधी परमारथ दे प्रबोधन लई फोकी सोच विचार किसे लेखे नहीं पैंदी। भावें लखां वारी अजिही सोच विचार कीती विचारी जावे अते भावें लखां वारी फोकट हठ योग समाधियां ला ला के अते मौन धार धार के मैडिटेशन कीती जावे, निरी विचार शक्ति द्वारा संसार भर दियां फोकियां फिलासफियां ते शास्त्रां सिमरतियां उपनिषदां दे समूह जो जो भी होए बिताए हैं अते घड़े गए हैं अथवा घड़े जाणगे, चाहे लख वार घड़े बनाए जावन, गुरमत अंदर कदाचित प्रमाणित सिद्ध नहीं हो सकते। गुरमत प्रबुद्धे परमार्थी भाव तो सून सह स्याणप वाली विचार बुद्धि या बुद्ध विचार निरी कबुद्धि अते अविचार अविवेक वाली कुमत मत ही है, अते ना ही गुरबाणी दी निरी अर्था बंदी दा नाओ ही गुरमत विवेक विचार है। चुंच ज्ञानमई विद्या विचार गुरबाणी दे कमाए विहून पाओ भगत तो सखणी फोकट विचार है। सच्चा विचार विवेक असल अते निरोल गुरमत विचार विवेक गुरबाणी दी गुरवाकां रूपी परमाणा दी कसवटी नाल ही परख्या प्रतिष्ठिया जा सकता है। सो सच्चे गुरमत विचार विवेक दे असल गुरमत भाव नू हेठला गुर प्रमाण नितार के स्पष्ट करदा है। यथा सतगुर बचन कमावणे सच्चा एहो विचार। श्री राग महला पंजवा पन्ना 52। ए है गुरमत विवेक दी असल तारीफ डेफिनीशन। केवल इसे अते इतने गुरवाक अंदर ही गुरमत विवेक दी समुची व्याख्या भरी पई है। इस गुरवाक दे भाव अनुसार सतगुर दे बचना दा जो कमावना है ए ही सच्चा विचार विवेक है। या दूजे अखरां विच इउं कहो कि गुरबाणी रूपी सतगुर बचना दा कमावना ही असल गुरमत विवेक है। गुरवाकां दा गुरु दे बचना दा गुरबाणी दा निरा अर्थ विचार करना ही किसे जन नू गुरमत विवेकी नहीं बना सकता। किंतु गुरबचना नू अर्थात गुरबाणी रूपी हुक्मां नू हिरदे अंदर वसाउंदे होए उना उपर अमल करना भाव उना नू मन बचन करके कमाउना ही सच्चा विचार अर्थात असल गुरमत विवेक है। हुक्मां नू कमाउन तो तात्परज हुक्मां उत्ते ਚੱਲਣਾ ਹੈ। ਬਸ ਹੁਕਮ ਰਜ਼ਾਈ ਚੱਲਣਾ ਹੀ ਸੱਚਾ ਗੁਰਮਤ ਵਿਵੇਕ ਹੈ। ਗੁਰਬਾਣੀ ਦਾ ਗਾਵਿਆ ਸੁਣਿਆ ਤੇ ਵਿਚਾਰਿਆ ਤਦੇ ਹੀ ਭਲੀ ਬਿਦ ਫਲੀ ਭੂਤ ਹੋ ਕੇ ਥਾਂ ਪੈਂਦਾ ਹੈ, ਜਦ ਕਿ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ ਦੇ ਗੁਰ ਫੁਰਮਾਨ ਉੱਪਰ ਦ੍ਰਿੜਤਾ ਸਹਿਤ ਚੱਲਿਆ ਜਾਵੇ। ਇਸ ਬਿਦ ਕੇਵਲ ਇਸ ਬਿਦ ਹੀ ਮੰਨੈ ਕੀ ਗਤ ਕਹੀ ਨਾ ਜਾਏ ਵਾਲਾ ਮਰਤਬਾ ਸਤਿਗੁਰ ਦੀ ਦਰਗਾਹ ਤੋਂ ਮਿਲਦਾ ਹੈ। ਗੁਰਬਾਣੀ ਦੇ ਮੰਨਣ ਨਿਧ ਆਸਣ ਦੀ ਗਤ ਅਪਰ ਅਪਾਰ ਹੈ ਤੇ ਇਹ ਗੁਰਮਤ ਵਿਵੇਕ ਦਾ ਤਤ ਸਾਰ ਹੈ। ਬਸ ਸਤਿਗੁਰ ਬਚਨ ਕਮਾਵਣੇ ਅਰਥਾਤ ਹੁਕਮ ਰਜ਼ਾਈ ਚੱਲਣਾ ਹੀ ਸੱਚਾ ਵਿਚਾਰ ਵਿਵੇਕ ਅਥਵਾ ਗੁਰਮਤ ਵਿਵੇਕ ਹੈ। ਸਤਿਗੁਰ ਬਚਨ ਕਮਾਵਣ ਅਤੇ ਹੁਕਮ ਰਜ਼ਾਈ ਚੱਲਣ ਦਾ ਇਕਮਿਕ ਭਾਵ। ਸਤਿਗੁਰ ਬਚਨ ਕਮਾਵਣਾ ਅਤੇ ਹੁਕਮ ਰਜ਼ਾਈ ਚੱਲਣਾ ਇੱਕੋ ਭਾਵ ਰੱਖਦਾ ਹੈ, ਕਿਉਂ ਜੋ ਸਤਿਗੁਰ ਬਚਨਾ ਰੂਪੀ ਬਾਣੀ ਧੁਰ ਕੀ ਬਾਣੀ ਹੈ। ਅਕਾਲ ਪੁਰਖ ਦੇ ਅਕਾਲੀ ਹੁਕਮਾਂ ਦਾ ਸਮੂਹ ਗੁਰਬਾਣੀ ਹੈ, ਅਰਥਾਤ ਗੁਰਬਾਣੀ ਰੂਪੀ ਜਿਤਨੇ ਵੀ ਗੁਰਵਾਕ ਅਥਵਾ ਸਤਿਗੁਰ ਦੇ ਬਚਨ ਹਨ ਸਭੇ ਧੁਰ ਅਕਾਲ ਪੁਰਖ ਦੇ ਹੁਕਮ ਹਨ, ਜੋ ਸਮੁੱਚੇ ਸਭ ਦੇ ਸਭ ਗੁਰੂ ਰੂਪ ਹੋ ਕੇ ਸਾਡੇ ਕਮਾਵਣ ਲਈ ਅਗੰਮ ਤੋਂ ਅਵਤਰੇ ਹਨ। ਇਸੇ ਲਈ ਸਾਨੂੰ ਦ੍ਰਿੜਾਇਆ ਗਿਆ ਹੈ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਸਤਿਗੁਰ ਕੀ ਬਾਣੀ ਸਤ ਸਤ ਕਰ ਮਾਨੋ, ਇਉਂ ਆਤਮ ਰਾਮੈ ਲੀਨਾ ਹੈ। ਇਸੇ ਕਰਕੇ ਸਤਿਗੁਰ ਬਾਣੀ ਰੂਪੀ ਹਰ ਇੱਕ ਬਚਨ ਨੂੰ ਮੰਨਣਾ ਤੇ ਮੰਨ ਕੇ ਕਮਾਉਣਾ ਹੁਕਮ ਰਜ਼ਾਈ ਚੱਲਣਾ ਹੈ। ਗੁਰਮਤ ਵਿਵੇਕੀਆਂ ਦੇ ਵਿਵੇਕ ਵਿਚਾਰ ਦੀ ਵਿਸ਼ੇਸ਼ਤਾ ਅਤੇ ਵਿਲੱਖਣਤਾ। ਇਸ ਵਿੱਚ ਰੰਚਕ ਸੰਦੇਹ ਨਹੀਂ ਕਿ ਗੁਰਬਾਣੀ ਦੇ ਭਾਵ ਨੂੰ ਅੰਦਰ ਰਿਦ ਅੰਤਰ ਵਸਾਉਣਾ ਵੀ ਵਿਚਾਰ ਸ਼ਕਤੀ ਦਾ ਕੰਮ ਹੈ, ਪਰੰਤੂ ਨਿਰੀ ਇਹ ਵਿਚਾਰ ਸ਼ਕਤੀ ਹੀ ਅਥਵਾ ਗੁਰਬਾਣੀ ਦੀ ਵਿਚਾਰ ਹੀ ਕਿਸੇ ਪ੍ਰਾਣੀ ਜਗਿਆਸੂ ਨੂੰ ਗੁਰਮਤ ਵਿਵੇਕੀ ਨਹੀਂ ਬਣਾ ਦਿੰਦੀ, ਜਦ ਤਾਈਂ ਕਿ ਸੁਣਿਆ ਮੰਨਿਆ ਮਨ ਕੀਤਾ ਭਾਉ ਵਾਲੀ ਗੁਰਮਤ ਕਾਲ ਨਾ ਘਾਲੀ ਜਾਏ। ਬਾਣੀ ਦੇ ਅਰਥ ਮਾਤਰ ਕਰਨ ਵਾਲੀ ਵਿਚਾਰ ਨਾਲ ਹੀ ਸੱਚੇ ਵਿਵੇਕੀ ਅਰਥਾਤ ਗੁਰਮਤ ਅਨੁਕੂਲ ਵਿਵੇਕੀ ਨਹੀਂ ਬਣ ਸਕੀ ਦਾ। ਗੁਰਮਤ ਵਿਵੇਕੀ ਜਨ ਵਿਚਾਰ ਸ਼ਕਤੀਓ ਸੂਨ ਨਹੀਂ ਹੁੰਦੇ, ਪਰੰਤੂ ਉਹਨਾਂ ਦੀ ਵਿਚਾਰ ਹੀ ਸੰਸਾਰੀਆਂ ਨਾਲੋਂ ਨਿਰਾਲੀ ਤੇ ਵਿਲੱਖਣ ਹੈ। ਆਪਣੇ ਮਨ ਦੀ ਮੱਤ ਤੋਂ ਉਪਜੀ ਬੁੱਧ ਵਿਚਾਰ ਦਾ ਗੁਰਮਤ ਵਿਵੇਕ ਅੰਦਰ ਕੋਈ ਦਖਲ ਨਹੀਂ। ਆਮ ਲੋਕਾਂ ਨੇ ਗੁਰਮਤ ਨੂੰ ਆਪਣੇ ਮਨ ਦੀ ਮੱਤ ਅਨੁਸਾਰ ਘੜਨਾ ਹੀ ਵਿਵੇਕੀ ਬਣਨਾ ਸਮਝਿਆ ਹੋਇਆ ਹੈ। ਇਸੇ ਮਨ ਦੀ ਮੱਤ ਨੂੰ ਹੀ ਉਹ ਗੁਰਬਾਣੀ ਅਥਵਾ ਗੁਰਮਤ ਦੇ ਪਰਖਣ ਦੀ ਘਸਵੱਟੀ ਬਣਾਉਂਦੇ ਹਨ ਅਤੇ ਇਸੇ ਪਰਖਾ ਪਰਖੀ ਨੂੰ ਅਰਥਾਤ ਆਪਣੀ ਮਨਮਤ ਅਨੁਸਾਰ ਗੁਰਮਤ ਦੇ ਗੂੜ ਆਸ਼ੇ ਨੂੰ ਘੜ ਲੈਣ ਦੀ ਹਮਾਕਤ ਨੂੰ ਹੀ ਉਹ ਵਿਵੇਕ ਵਿਚਾਰ ਸਮਝਦੇ ਹਨ। ਅਲਪੱਗ ਬੁੱਧੀ ਜੇਕਰ ਸਰਬੱਗਤਾ ਦੇ ਆਸ਼ੇ ਨੂੰ ਤੋੜ ਮਰੋੜ ਕੇ ਆਪਣੀ ਅਲਪੱਗਤਾ ਦੇ ਦਾਇਰੇ ਅੰਦਰ ਲਿਆਉਣਾ ਚਾਹੇ ਤਾਂ ਇਹ ਅਤੀ ਅਸੰਭਵ ਗੱਲ ਹੈ। ਤਾਂ ਹੀ ਤੇ ਅਜਿਹੀ ਅਲਪਗਤਾ ਵਾਲੀ ਵਿਚਾਰ ਦਾ ਨਾਉਂ ਚੁੰਚ ਗਿਆਨ ਅਥਵਾ ਸ਼ੁਸ਼ਕ ਵਿਚਾਰ ਹੈ, ਜਿਸ ਦਾ ਗੁਰਮਤ ਅੰਦਰ ਉੱਕਾ ਹੀ ਵਿਧਾਨ ਨਹੀਂ। ਆਪਣੀ ਅਲਪਗ ਬੁੱਧੀ ਨੂੰ ਸਰਬੱਗ ਰਜ਼ਾ ਦੇ ਅਧੀਨ ਕਰਕੇ ਉਸ ਦਾ ਅਨੁਸਾਰੀ ਅਤੇ ਧਾਰਨੀ ਹੋਣਾ ਹੀ ਸੱਚਾ ਵਿਚਾਰ ਵਿਵੇਕ ਹੈ। ਅਜਿਹੀ ਅਨੁਸਾਰਤਾ ਅਤੇ ਧਾਰਨਾ ਬਿਨਾਂ ਹੁਕਮ ਰਜ਼ਾਈ ਚੱਲਣ ਵਾਲੀ ਵਿਵਸਥਾ ਹੀ ਅਸੰਭਵ ਹੈ। ਤਾਂ ਤੇ ਇਸ ਉੱਚ ਵਿਵਸਥਾ ਦੀ ਪ੍ਰਾਪਤੀ ਲਈ ਜੋ ਸਤਿਗੁਰ ਦੇ ਸਮੂਹ ਅਤੇ ਸਮਗਰ ਬਚਨਾਂ ਦਾ ਕਮਾਉਣਾ ਹੈ, ਇਹ ਪੂਰਨ ਅਤੇ ਸੁੱਚਾ ਉੱਚਾ ਵਿਚਾਰ ਹੈ। ਗੁਰਮਤ ਵਿਵੇਕੀਆਂ ਦੀ ਭਿੰਨ ਭਿੰਨ ਵਿਵਸਥਾ ਦਾ ਸੰਖੇਪ ਨਿਰਣਾ। ਸੋ ਅਸਲ ਤੇ ਪੂਰਨ ਵਿਵੇਕੀ ਉਹ ਹੀ ਸਿੱਖ ਹੈ ਜੋ ਸਤਿਗੁਰਾਂ ਦੇ ਸਮਗਰ ਬਚਨਾਂ ਨੂੰ ਕਮਾਵੇ, ਅਰਥਾਤ ਇੱਕ ਇੱਕ ਹੁਕਮ ਰਜ਼ਾ ਉੱਤੇ ਚੱਲੇ। ਜਿਉਂ ਜਿਉਂ ਅਤੇ ਜਿਸ ਜਿਸ ਵਿਵਸਥਾ ਵਿਖੇ ਉਹ ਭਿੰਨ ਭਿੰਨ ਹੁਕਮਾਂ ਉੱਤੇ ਚੱਲਦਾ ਹੈ, ਤਿਤਨੀ ਹੀ ਵਿਵਸਥਾ ਦਾ ਵਿਵੇਕੀ ਹੈ। ਪਰੰਤੂ ਸਤਿਗੁਰੂ ਦੇ ਸਿੱਖ ਦਾ ਇਹ ਪੂਰਨ ਫਰਜ਼ ਹੈ ਕਿ ਸਤਿਗੁਰਾਂ ਦੇ ਹਰੇਕ ਹੁਕਮ ਅਰਥਾਤ ਸਮਗਰ ਗੁਰਬਚਨ ਰੂਪੀ ਹੁਕਮਾਂ ਉੱਤੇ ਚੱਲਣ ਦਾ ਪ੍ਰਯਤਨ ਕਰੇ। ਚਾਹੇ ਸਤਿਗੁਰਾਂ ਦੇ ਸਮਗਰ ਬਚਨਾਂ ਦੇ ਕਮਾਉਣ ਹਾਰਾ ਹੀ ਪੂਰਨ ਵਿਵੇਕੀ ਸਿੱਖ ਹੋ ਸਕਦਾ ਹੈ, ਪਰੰਤੂ ਪੂਰਨ ਹੁਕਮੀ ਬੰਦਾ ਹੋਣ ਦੀ ਇਹ ਉੱਚ ਵਿਵਸਥਾ ਇਕਦਮ ਅਤੇ ਇੱਕੋ ਵਾਰੀ ਪ੍ਰਾਪਤ ਹੋਣੀ ਬਹੁਤ ਵਿਰਲੀ ਹੈ। ਫਿਰ ਵੀ ਜਿਤਨੀ ਕਮਾਈ ਵਾਲੇ ਅਰਥਾਤ ਜਿਤਨੇ ਜਿਤਨੇ ਗੁਰਬਚਨਾਂ ਦੇ ਕਮਾਵਣ ਹਾਰੇ ਹੁਕਮੀ ਬੰਦੇ ਗੁਰਸਿੱਖ ਹਨ, ਉਤਨੀ ਹੀ ਅਤੇ ਉਸੇ ਵਿਵਸਥਾ ਅਨੁਸਾਰ ਉਹ ਵਿਵੇਕੀ ਹਨ। ਸਭ ਤੋਂ ਵੱਡਾ ਵਿਵੇਕੀ ਤਾਂ ਇਹਨਾਂ ਹੁਕਮਾਂ ਦਾ ਪੁੰਜ ਅਰਥਾਤ ਵਿਵੇਕ ਦਾ ਸੱਤ ਸਰੋਵਰ, ਵਿਵੇਕ ਦਾ ਘਰ ਅਤੇ ਇਸ ਘਰ ਦਾ ਮਾਲਕ ਆਪ ਗੁਰੂ ਕਰਤਾਰ ਹੈ। ਯਥਾ ਗੁਰਵਾਕ, ਹਮਰੋ ਭਰਤਾ ਵੱਡੋ ਵਿਵੇਕੀ ਆਪੇ ਸੰਤ ਕਹਾਵੈ, ਉਹ ਹਮਾਰਾ ਮਤ ਹੈ ਕਾਇਮ ਔਰ ਹਮਰੇ ਨਿਕਟ ਨਾ ਆਵੈ। ਗੁਰ ਕੀ ਮਹਿਮਾ ਕਿਆ ਕਹਾਂ, ਗੁਰ ਵਿਵੇਕ ਸਤ ਸਰ, ਉਹ ਆ ਜੁਗਾਦੀ ਜੁਗਾਂ ਜੁਗ ਪੂਰਾ ਪਰਮੇਸ਼ਰ। ਅਤੇ ਇਹਨਾਂ ਹੁਕਮਾਂ ਰੂਪੀ ਬਚਨਾਂ ਨੂੰ ਕਮਾ ਕੇ ਪੂਰਨ ਕਮਾਈ ਦੁਆਰਾ ਹੁਕਮਾਂ ਅੰਦਰ ਲੀਨ ਹੋਏ ਵੇ ਸਮਾਏ ਹੋਏ ਗੁਰਸਿੱਖ ਜੀਵਨ ਮੁਕਤ ਸਿੱਖ ਪੂਰਨ ਵਿਵੇਕੀ ਹਨ। ਇਸ ਲੀਨਤਾ ਵਾਲੀ ਵਿਵਸਥਾ ਤੋਂ ਉਰਾਰ ਏਕ ਅਥਵਾ ਅਨੇਕ ਹੁਕਮਾਂ ਦੀਆਂ ਕਮਾਈਆਂ ਵਾਲੇ ਵੀ ਭਿੰਨ ਭਿੰਨ ਵਿਵਸਥਾ ਦੇ ਵਿਵੇਕੀ ਕਹਿਲਾਉਣਗੇ। ਇੱਕ ਵੀ ਹੁਕਮ ਦੀ ਕਮਾਈ ਵਿਹੂਣ ਵਿਵੇਕੀ ਕਹਾਉਣ ਦਾ ਕੋਈ ਅਧਿਕਾਰੀ ਨਹੀਂ। ਤਤ ਸਾਰ ਵਿਵੇਕ ਸਿਫਤ ਸਲਾਹ, ਗੁਰਮਤ ਦਾ ਮੁੱਖ ਮੰਤਵੀ ਸਿਰ ਕਰਮਨ ਕੇ ਕਰਮ ਵਰਣਨ। ਸਤਿਗੁਰੂ ਦੇ ਜਿਤਨੇ ਵੀ ਹੁਕਮ ਅਰਥਾਤ ਹੁਕਮਾਂ ਰੂਪੀ ਬਚਨ ਹਨ, ਉਹਨਾਂ ਹੁਕਮਾਂ ਦਾ ਸਿਰ ਹੁਕਮ ਅਰਥਾਤ ਹੁਕਮਨ ਸਿਰ ਹੁਕਮ ਤਤ ਸਾਰ ਹੁਕਮ ਇੱਕੋ ਹੁਕਮ ਹੈ, ਜੋ ਸਮਗਰ ਹੁਕਮਾਂ ਦਾ ਕੇਂਦਰ ਹੈ, ਜਿਸ ਦੇ ਦੁਆਲੇ ਗਿਰਦਾ ਗਿਰਦ ਸਾਰੇ ਹੁਕਮ ਅਕਰਖਣੀ ਤਾਣ ਅੰਦਰ ਘੁੰਮਦੇ ਹਨ, ਅਤੇ ਇਹੋ ਹੁਕਮ ਸਾਡੇ ਕਮਾਵਣ ਲਈ ਜਦੋਂ ਕਮਾਈ ਅੰਦਰ ਆਉਂਦਾ ਹੈ, ਸਿਰ ਕਰਮਨ ਕੈ ਕਰਮਾ ਬਣ ਜਾਂਦਾ ਹੈ। ਇਹ ਹੁਕਮਨ ਸਿਰ ਹੁਕਮ ਅਥਵਾ ਕਰਮਨ ਸਿਰ ਕਰਮਾ ਕੀ ਹੈ? ਇੱਕੋ ਨਾਮ ਹੈ ਜਿਸਨੂੰ ਕਿ ਸਿਫਤ ਸਲਾਹਣ ਹਰ ਸਿਮਰਨ ਹਰ ਕੀਰਤਨ ਹਰ ਜਸ ਨਾਵਾਂ ਨਾਲ ਗੁਰਮਤ ਗੁਰਬਾਣੀ ਅੰਦਰ ਸੰਕੇਤ ਕੀਤਾ ਗਿਆ ਹੈ। ਜਦੋਂ ਇਹ ਹੁਕਮ ਅਥਵਾ ਹੁਕਮ ਰੂਪੀ ਨਾਮ ਕਮਾਵਣ ਅੰਦਰ ਆਉਂਦਾ ਹੈ ਅਥਵਾ ਕਮਾਇਆ ਜਾਣ ਕਰਕੇ ਸਿਰ ਕਰਮਨ ਕਹਿ ਕਰਮਾਂ ਦੀ ਸੰਕੇਤਕ ਪਦਵੀ ਅੰਦਰ ਸੰਕੇਤਿਆ ਜਾਂਦਾ ਹੈ, ਤਦੋਂ ਇਸੇ ਸਿਫਤ ਸਲਾਹ ਰੂਪੀ ਸਿਰ ਕਰਮਨ ਕਹਿ ਕਰਮਾਂ ਨੂੰ ਗੁਰਮਤ ਵਿਵੇਕ ਰੂਪੀ ਸਾਰ ਕਰਨੀ ਅਰਥਾਤ ਤਤ ਸਾਰ ਵਿਵੇਕ ਦੇ ਨਾਮ ਨਾਲ ਪ੍ਰਸਿੱਧਿਆ ਪਰਮਾਨਿਆ ਅਤੇ ਸਨਮਾਨਿਆ ਜਾਂਦਾ ਹੈ। ਇਸ ਉੱਪਰਲੇ ਸਾਰੇ ਸਿਧਾਂਤ ਦੀ ਪੁਸ਼ਟੀ ਪ੍ਰੋੜਤਾ ਲਈ ਹੇਠ ਲਿਖੇ ਗੁਰ ਪ੍ਰਮਾਣ ਵਨਗੀ ਵਜੋਂ ਦ੍ਰਿਸ਼ਟੀ ਗੋਚਰ ਕਰਾਏ ਜਾਂਦੇ ਹਨ। ਯਥਾ ਸਤ ਸੰਗਤ ਕੈਸੀ ਜਾਣੀਐ ਜਿੱਥੇ ਏਕੋ ਨਾਮ ਵਖਾਣੀਐ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਹੁਕਮ ਜਿਨ੍ਹਾਂ ਨੂੰ ਮਨਾਇਆ ਤਿੰਨ ਅੰਤਰ ਸ਼ਬਦ ਵਸਾਇਆ, ਸਈਆਂ ਸੇ ਸੁਹਾਗਣੀ ਜਿਨ ਸ਼ਹਿ ਨਾਲ ਪਿਆਰ ਜੀਓ। ਸਿਫਤ ਸਲਾਹਣ ਤੇਰਾ ਹੁਕਮ ਰਜ਼ਾਈ, ਸੋ ਗਿਆਨ ਧਿਆਨ ਜੋ ਤੁਧ ਭਾਈ, ਸੋਈ ਜਪ ਜੋ ਪ੍ਰਭ ਜੀਓ ਭਾਵੈ, ਭਾਣੈ ਪੂਰ ਗਿਆਨਾ ਜੀਓ। ਹੁਕਮ ਪਛਾਣੈ ਸੋ ਹਰ ਗੁਣ ਵਖਾਣੈ, ਗੁਰ ਕੈ ਸ਼ਬਦ ਨਾਮ ਨਿਸ਼ਾਨੈ, ਸਭਨਾ ਕਾ ਦਰ ਲੇਖਾ ਸੱਚੈ, ਛੂਟਸ ਨਾਮ ਸੁਹਾਵਣਿਆ। ਗੁਰਮੁਖ ਕਰਨੀ ਹਰ ਕੀਰਤ ਸਾਰ, ਗੁਰਮੁਖ ਪਾਏ ਮੋਖ ਦੁਆਰ, ਆਂਦਨ ਰੰਗ ਰੱਤਾ ਗੁਣ ਗਾਵੈ, ਅੰਦਰ ਮੈਲ ਬੁਲਾਵਣਿਆ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਾ, ਕਹੁ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਇਹਨਾਂ ਗੁਰਵਾਕਾਂ ਤੋਂ ਸਾਫ ਸਿੱਧ ਹੋਇਆ ਕਿ ਹੁਕਮਨ ਸਿਰ ਹੁਕਮ ਏਕੋ ਨਾਮ ਹੈ। ਜਿਨ੍ਹਾਂ ਨੇ ਅੰਦਰ ਸ਼ਬਦ ਵਸਾਇਆ ਹੈ, ਮਾਨੋ ਤਿਨ੍ਹਾਂ ਨੂੰ ਸਿਰ ਹੁਕਮਨ ਕੇ ਹੁਕਮ ਮਨਾਇਆ ਹੈ। ਅਸਲ ਹੁਕਮਨ ਸਿਰ ਹੁਕਮ ਤਿਨ੍ਹਾਂ ਨੇ ਹੀ ਮੰਨਿਆ ਹੈ ਜਿਨ੍ਹਾਂ ਦੇ ਅੰਤਰ ਆਤਮੈ ਸ਼ਬਦ ਨਾਮ ਗੁਰਮੰਤਰ ਵਸਿਆ ਹੈ, ਅਥਵਾ ਜਿਨ੍ਹਾਂ ਨਾਮ ਨੂੰ ਕਮਾਇਆ ਤੇ ਅੰਦਰ ਵਸਾਇਆ ਹੈ। ਜਿਨ੍ਹਾਂ ਨੇ ਸਿਫਤ ਸਲਾਹਣ ਰੂਪੀ ਸਾਰ ਕਮਾਈ ਕੀਤੀ ਤੇ ਕਰਕੇ ਤੋੜ ਨਿਭਾਈ, ਤਿਨ੍ਹਾਂ ਨੇ ਮਾਨੋ ਹੁਕਮ ਰਜ਼ਾਈ ਚੱਲਣ ਦੀ ਗੁਰਮੁਖ ਪਦਵੀ ਪਾਈ। ਗੁਰ ਸ਼ਬਦ ਰੂਪੀ ਨਾਮ ਨਿਸ਼ਾਨ ਦੁਆਰਾ ਜਿਨ੍ਹਾਂ ਹਰ ਗੁਣ ਹਰ ਜਸ ਵਖਾਣਿਆ, ਤਿਨ੍ਹਾਂ ਨੇ ਮਾਨੋ ਸੱਚਾ ਹੁਕਮ ਪਛਾਣਿਆ। ਇਹ ਸਿਫਤ ਸਲਾਹ ਹਰ ਕੀਰਤਨ ਰੂਪੀ ਜਿਹੜੀ ਗੁਰਮਤ ਕਰਨੀ ਹੈ, ਇਹੋ ਤਤ ਸਾਰ ਵਿਵੇਕ ਗੁਰਮਤ ਵਿਵੇਕ ਸਿਰ ਕਰਮਨ ਕਹਿ ਕਰਮਾ ਰੂਪੀ ਵਿਵੇਕ ਹੈ। ਇਹੋ ਤਤ ਸਾਰ ਗੁਰਮਤ ਵਿਵੇਕ ਮੋਖ ਦੁਆਰ ਪ੍ਰਾਪਤ ਕਰਾਵਣ ਹਾਰ ਹੈ, ਅਤੇ ਇਸੇ ਸਾਰ ਕੀਰਤ ਕ੍ਰਮ ਦੇ ਰੰਗ ਰੱਤੇ ਪ੍ਰਾਣੀ ਨੂੰ ਇਹੋ ਗੁਰਮਤ ਵਿਵੇਕ ਅੰਤਰ ਮਹਿਲ ਬੁਲਾਵਣ ਹਾਰ ਹੈ। ਇਹ ਕੀਰਤ ਕ੍ਰਮ ਰੂਪੀ ਵਿਵੇਕ, ਇਹ ਸਿਫਤ ਸਲਾਹਣ ਮਈ ਕਰਨੀ ਰੂਪੀ ਵਿਵੇਕ ਸਭ ਕਰਣੀਆਂ ਕਮਾਈਆਂ ਨਾਲੋਂ ਉੱਚਾ ਸੁੱਚਾ ਵਿਵੇਕ ਹੈ। ਪਰੰਤੂ ਇਹ ਵਿਵੇਕ ਹਰ ਇੱਕ ਸਿੱਖ ਜਗਿਆਸੂ ਨੂੰ ਇਕਦਮ ਪ੍ਰਾਪਤ ਨਹੀਂ ਹੁੰਦਾ। ਉਹ ਵਿਰਲੇ ਅਤੇ ਵਡਭਾਗੇ ਜਨ ਹਨ ਜਿਨ੍ਹਾਂ ਨੂੰ ਕਿ ਸਤਿਗੁਰ ਕਹਿ ਜਨਮੇ ਗਵਨ ਮਿਟਾਇਆ, ਗੁਰਵਾਕ ਦੇ ਭਾਵ ਅਨੁਸਾਰ ਗੁਰੂ ਘਰ ਵਿੱਚ ਜਨਮ ਲੈਂਦਿਆਂ ਹੀ ਅਰਥਾਤ ਅੰਮ੍ਰਿਤ ਛਕਦਿਆਂ ਹੀ ਇਕਦਮ ਇਹ ਉੱਚ ਕਲਾ ਦਾ ਗੁਰਮਤ ਵਿਵੇਕ ਪ੍ਰਾਪਤ ਹੋ ਜਾਂਦਾ ਹੈ। ਉਹਨਾਂ ਦਾ ਪੁਰਬ ਲਿਖੇ ਦਾ ਲੈਣਾ ਹੀ ਇਹੋ ਜਿਹਾ ਹੁੰਦਾ ਹੈ ਕਿ ਉਹ ਅੰਮ੍ਰਿਤ ਦੀ ਜਾਗ ਲੱਗਣ ਸਾਰ ਹੀ ਨਾਮ ਮਹਾਰਸ ਦੀ ਚਮਤਕਾਰੀ ਕਿਰਤ ਕਰਮੀ ਰੰਗਾਂ ਵਾਲੀ ਵਿਵੇਕ ਕਲਾ ਵਿੱਚ ਖੇਡਣ ਲੱਗ ਜਾਂਦੇ ਹਨ। ਪਰੰਤੂ ਉਹਨਾਂ ਲਈ ਵੀ ਉਹ ਸਮੁੱਚੇ ਹੁਕਮ ਪਾਲਣੇ ਅਤ ਜ਼ਰੂਰੀ ਹੁੰਦੇ ਹਨ ਜੋ ਕਿ ਅੰਮ੍ਰਿਤ ਦੇ ਸਮੇਂ ਦ੍ਰਿੜਾਏ ਜਾਂਦੇ ਹਨ ਤੇ ਜਿਨ੍ਹਾਂ ਦੇ ਕਮਾਵਣ ਦੀ ਆਗਿਆ ਸੱਚੇ ਗੁਰਦੇਵ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਭਾਂਤ ਭਾਂਤ ਦੇ ਗੁਰਵਾਕਾਂ ਦੁਆਰਾ ਦਿੰਦੇ ਹਨ। ਜਾਂ ਦੂਜੇ ਪਦਾਂ ਵਿੱਚ ਇਉਂ ਕਹੋ ਕਿ ਸੁਤੇ ਸੁਭਾਅ ਹੀ ਉਹਨਾਂ ਤੋਂ ਉਹ ਹੀ ਕਰਮ ਹੁੰਦੇ ਹਨ ਜੋ ਗੁਰੂ ਕੀ ਆਗਿਆ ਅਨੁਸਾਰ ਹੋਣ। ਗੁਰੂ ਆਗਿਆ ਦਾ ਪਾਲਣਾ ਅਥਵਾ ਗੁਰਮਤ ਹੁਕਮਾਂ ਦੀ ਅਨੁਸਾਰਤਾ ਉਹਨਾਂ ਦੀ ਇੱਕ ਸਹਿਜ ਸੁਭਾਵੀ ਖੇਡ ਹੁੰਦੀ ਹੈ। ਉਕਤ ਆਤਮ ਤਰੰਗੀ ਵਿਵੇਕੀ ਜਨਾਂ ਦੀ ਰਹਿਣੀ ਬਹਿਣੀ ਵਰਤੋਂ ਵਿਵਹਾਰੀ ਕਰਨੀ ਦੇ ਸਾਰੇ ਰੰਗ ਢੰਗ ਹੁਕਮੀ ਬੰਦੇ ਗੁਰਮੁਖਾਂ ਵਾਲੇ ਆਗਿਆ ਅਧੀਨੀ ਚੋਜ ਹਨ। ਪਾਰ ਪਹੁੰਚੇ ਵਿਵੇਕੀ ਜਨਾਂ ਲਈ ਉਰਾਰ ਦਸ਼ਾ ਦੀ ਸਿੱਖ ਜਗਿਆਸਾ ਦੇ ਹੁਕਮੀ ਕਰਮ ਕਮਾਉਣੇ ਸੁਖੈਨ ਹੀ ਹਨ। ਪਰੰਤੂ ਆਮ ਸਿੱਖ ਜਗਿਆਸੂਆਂ ਨੂੰ ਜਿਨ੍ਹਾਂ ਦੀ ਪਹੁੰਚ ਇਕਦਮ ਸਿਫਤ ਸਲਾਹ ਦੀ ਉੱਚ ਵਿਵਸਥਾ ਤੀਕ ਹੋਣੀ ਅਸੰਭਵ ਹੈ, ਤਿਨ੍ਹਾਂ ਨੂੰ ਇਸ ਸਿਫਤ ਸਲਾਹ ਵਾਲੀ ਰਸਕ ਦਸ਼ਾ ਦੀ ਪ੍ਰਾਪਤੀ ਲਈ ਗੁਰਫੁਰਮਾਏ ਗੁਰਮਤ ਦ੍ਰਿੜਾਏ ਸਮਗਰ ਕਰਮਾਂ ਦਾ ਕਰਨਾ ਅਰਥਾਤ ਹਰ ਪ੍ਰਕਾਰ ਗੁਰਮਤ ਰਹਿਣੀ ਰਹਿਣਾ ਖਾਸ ਤੌਰ 'ਤੇ ਅਤ ਜ਼ਰੂਰੀ ਹੈ। ਪਰੰਤੂ ਉਹਨਾਂ ਨੇ ਵੀ ਉਸੇ ਸਿਰ ਕਰਮਨ ਕਹਿ ਕਰਮਾਂ ਅਥਵਾ ਸਿਰ ਹੁਕਮਨ ਦੇ ਹੁਕਮ ਨੂੰ ਮੁੱਖ ਆਦਰਸ਼ ਰੱਖਣਾ ਹੈ। ਸਿਫਤ ਸਲਾਹ ਰੂਪੀ ਸਾਰ ਕਰਨੀ ਦੇ ਸੰਗ ਸਾਥ ਕਰਨ ਯੋਗ ਸਰਬ ਸਾਧਨ ਸੰਪਨ ਹੁਕਮ ਕਰਨੇ ਜਿਨ੍ਹਾਂ ਦੇ ਕਰਨ ਦੀ ਕਿ ਗੁਰਮਤ ਅਨੁਸਾਰ ਆਗਿਆ ਹੈ, ਇਹ ਵੀ ਗੁਰਮਤ ਵਿਵੇਕ ਹੈ। ਜਿਸ ਦਾ ਪਾਲਨ ਕਰਨਾ ਜਾਂ ਜਿਸ ਦਾ ਧਾਰਨ ਕਰਨਾ ਸਮਾਨ ਅਤੇ ਉੱਚ ਵਿਵਸਥਾ ਦੇ ਵਿਵੇਕੀ ਮਾਤਰ ਲਈ ਅਵਸ਼ ਜ਼ਰੂਰੀ ਹੈ। ਪੂਰਨ ਵਿਵੇਕੀ ਜਨ ਤੋਂ ਅਵਸ਼ਮੇਵ ਹੀ ਉਹੀ ਸੁਕਰਮ ਕਰਮ ਹੋਣਗੇ ਜੋ ਗੁਰਮਤ ਅਨੁਕੂਲ ਹਨ। ਗੁਰਮਤ ਪ੍ਰਤੀਕੂਲ ਜਾਂ ਗੁਰਮਤ ਵਿਵਰਜਿਤ ਕਰਮ ਪੂਰਨ ਵਿਵੇਕੀ ਜਨ ਤੋਂ ਹੋਣੇ ਅਨੁਚਿਤ ਹਨ। ਸਾਰ ਕਰਨੀ ਦੇ ਸਾਧਨ ਸੰਪਨ ਕਰਮ ਕਮਾਉਂਦੇ ਹੋਏ ਇਸ ਗੱਲ ਦਾ ਪੂਰਨ ਅਤੇ ਪੱਕਾ ਖਿਆਲ ਖਿਨ ਖਿਨ ਮਾਤਰ ਰੱਖਣਾ ਵਿਵੇਕੀ ਜਨ ਨੂੰ ਲੋੜੀਂਦਾ ਹੈ ਕਿ ਕਿਤੇ ਉਕਤ ਸਾਧਨ ਸੰਪਨ ਕਰਮਾਂ ਵਿੱਚ ਅਟਕ ਕੇ ਹੀ ਨਾ ਉਰਝ ਜਾਵੇ। ਅਤੇ ਮੁੱਖ ਮੰਤਵੀ ਸਾਰ ਕਰਨੀ ਨੂੰ ਨਾ ਵਿਸਾਰ ਬੈਠੇ ਅਤੇ ਪਾਰ ਕਰਨੀ ਦੇ ਸਾਰ ਕ੍ਰਮ ਤੋਂ ਬੇਮੁੱਖ ਹੋ ਕੇ ਉਰਾਰ ਕਰਮਾਂ ਵਿੱਚੋਂ ਕਿਸੇ ਇੱਕ ਅਧਿਕ ਕਰਮ ਨੂੰ ਹੀ ਮੁੱਖ ਕਰਮ ਨਾ ਮੰਨ ਬੈਠੇ। ਮੁੱਖ ਮੰਤਵ ਹੈ ਸਾਡਾ ਨਾਮ ਦੁਆਰਾ ਨਾਮੀ ਅਕਾਲ ਪੁਰਖ ਦੀ ਪ੍ਰਾਪਤੀ। ਨਾਮੀ ਦੀ ਪ੍ਰਾਪਤੀ ਕਰਾਵਣਹਾਰਾ ਨਾਮ ਸਾਡਾ ਮੁੱਖ ਕਰਮ ਹੈ। ਜਿਤਨੇ ਵੀ ਹੋਰ ਕਰਮ ਗੁਰਬਾਣੀ ਅਥਵਾ ਗੁਰਮਤਿ ਦੁਆਰਾ ਸਾਨੂੰ ਦ੍ਰਿੜਾਏ ਜਾਂਦੇ ਹਨ, ਇਸੇ ਸਿਫਤ ਸਲਾਹ ਦੀ ਸਾਧਨਾ ਲਈ ਸਹਾਇਕ ਕਰਮ ਹਨ। ਪਰੰਤੂ ਜੇ ਸਿਫਤ ਸਲਾਹ ਤੋਂ ਬੇਮੁਖ ਹੋ ਕੇ ਜਾਂ ਸਿਫਤ ਸਲਾਹ ਨੂੰ ਸਰਸਰੀ ਸਮਝ ਕੇ ਕੇਵਲ ਇਹਨਾਂ ਸਾਧਨ ਸੰਪੰਨ ਸਹਾਇਕ ਕਰਮਾਂ ਵਿੱਚ ਖਚਿਤ ਹੋ ਜਾਈਏ ਅਤੇ ਇਹਨਾਂ ਨੂੰ ਹੀ ਮੁੱਖ ਮੰਤਵੀ ਕਰਮ ਸਮਝਣ ਲੱਗ ਪਵੀਏ, ਤਾਂ ਇਹ ਸਾਡੀ ਵਿਵੇਕ ਵਿਵਸਥਾ ਦੀ ਅਧੋਗਤੀ ਦੇ ਲੱਛਣ ਹੋਣਗੇ। ਉੱਚ ਵਿਵੇਕ ਦੇ ਖੋਜੀ ਪਦ ਲਈ ਆਪਣੇ ਮੁੱਖ ਮੰਤਵ ਤੋਂ ਬੇਮੁੱਖ ਹੋ ਜਾਣਾ ਗੁਰਮਤਿ ਮਾਰਗ ਦੇ ਅਸਲੀ ਸਿਧਾਂਤ ਤੋਂ ਪਰੇਡੇ ਜਾ ਪੈਣਾ ਹੈ। ਪਰੰਤੂ ਜਿਨ੍ਹਾਂ ਗੁਰਮਤਿ ਦ੍ਰਿੜਾਏ ਸੁਕਰਮ ਕਰਮਾਂ ਦੇ ਕਰਨ ਕਰਕੇ ਵਿਵੇਕੀ ਜਨ ਆਪਣੇ ਉੱਚ ਵਿਵੇਕ ਦੇ ਸੁਹਾਗ ਭਾਗ ਨੂੰ ਪ੍ਰਾਪਤ ਹੋਇਆ ਹੈ, ਜੇ ਉਕਤ ਗੁਰਮਤਿ ਅਨੁਕੂਲ ਸੁਕਰਮ ਕਰਮਾਂ ਦਾ ਅਰਥਾਤ ਗੁਰੂ ਦ੍ਰਿੜਾਈ ਰਹਿਤ ਰਹਿਣੀ ਵਾਲੇ ਵਿਵੇਕ ਧਾਰਨਾ ਦਾ ਉਹ ਪਰਿਤਿਆਗ ਕਰ ਦੇਵੇ, ਤਾਂ ਇਹ ਕੇਵਲ ਉਸ ਦੀ ਅਕਿਰਤ ਘਣਤਾ ਅਤੇ ਵਿਵੇਕ ਊਣਤਾ ਹੈ। ਕਿੰਤੂ ਦੁੱਤੀ ਗੁਰਮਤਿ ਪੈਰੋਕਾਰ ਜਗਿਆਸੂਆਂ ਨੂੰ ਗੁੰਮਰਾਹ ਕਰਨ ਦਾ ਕੁਚੱਜ ਹੈ। ਸਿਫਤ ਸਲਾਹ ਅਸਾਡਾ ਮੁੱਖ ਕਰਮ ਅਤੇ ਫੇਰ ਇਹ ਮੁੱਖ ਕਰਮ ਗੁਰਮਤਿ ਵਿਖੇ ਤਤ ਸਾਰ ਵਿਵੇਕ ਕਿਵੇਂ ਕਹਾਉਂਦਾ ਹੈ? ਹੁਣ ਪਹਿਲਾਂ ਇੱਥੇ ਇਸ ਭੇਦ ਦੇ ਭਲੀ ਪ੍ਰਕਾਰ ਖੋਲ ਕੇ ਸਪਸ਼ਟ ਕਰਨ ਦੀ ਲੋੜ ਹੈ ਕਿ ਗੁਰਮਤਿ ਅੰਦਰ ਸਿਫਤ ਸਲਾਹੁਣ ਹਰ ਭਜਨ ਅਰਥਾਤ ਨਾਮ ਜਪਣਾ, ਕੀਰਤਨ ਕਰਨਾ, ਸੁਣਨਾ ਆਦਿਕ ਮੁੱਖ ਕਰਮ ਤਤ ਸਾਰ ਵਿਵੇਕ ਰੂਪ ਕਿਸ ਵਿਧ ਸਿੱਧ ਹੋ ਸਕਦੇ ਹਨ? ਇਸ ਸਿਧਾਂਤ ਦੇ ਦ੍ਰਿੜਾਵਣ ਅਤੇ ਸਪਸ਼ਟਾਵਣ ਲਈ ਜਿਤਨੇ ਵੀ ਗੁਰ ਪ੍ਰਮਾਣ ਅਰਥਾਤ ਗੁਰਵਾਕਾਂ ਰੂਪੀ ਪ੍ਰਮਾਣ ਦਿੱਤੇ ਜਾਣ ਉਤਨੇ ਹੀ ਅਤ ਲਾਭ ਵੰਦੇ ਹੋਣਗੇ, ਕਿਉਂਕਿ ਜਦ ਤੀ ਗੁਰਬਚਨਾ ਰੂਪੀ ਹੁਕਮਨ ਸਿਰ ਹੁਕਮ ਅਰਥਾਤ ਸਰਤਾਜ ਹੁਕਮ ਨੂੰ ਜਾਂ ਕਰਮਨ ਸਿਰ ਕਰਮ ਸਰਤਾਜ ਕਰਮ ਨਾਮ ਸਿਫਤ ਸਲਾਹ ਨੂੰ ਤਤ ਸਾਰ ਗੁਰਮਤਿ ਵਿਵੇਕ ਨਾ ਸਿੱਧ ਕਰ ਦਿੱਤਾ ਜਾਵੇ, ਤਦ ਤੀਕ ਦੁਤੀ ਸਾਧਨ ਸੰਪਨ ਹੁਕਮ ਅਰਥਾਤ ਏਕੋ ਹੁਕਮ ਦੇ ਅੰਤਰ ਦਾਇਰੀ ਕੇਂਦਰ ਅਵਾਂਤਰੀ ਗੁਰਮਤਿ ਕਰਮ ਕਿਸ ਵਿਦ ਗੁਰਮਤਿ ਵਿਵੇਕ ਦਾ ਅਵਸ਼ ਮੇ ਵੀ ਅੰਸ਼ ਸਿੱਧ ਹੋ ਸਕਦੇ ਹਨ? ਇਹ ਸਿਫਤ ਸਲਾਹ ਹਰ ਭਜਨ ਹਰ ਸਿਮਰਨ ਰੂਪੀ ਸਰਤਾਜ ਹੁਕਮ ਅਰਥਾਤ ਸਰਤਾਜ ਕਰਮ ਨੂੰ ਤਤ ਸਾਰ ਵਿਵੇਕ ਦੀ ਤੁਲਨਾ ਦੇ ਸਮਾਨ ਤਤ ਗਿਆਨ ਦੀ ਸਮਸਰਤਾ ਵੀ ਪ੍ਰਾਪਤ ਹੈ। ਦੂਜੇ ਪਦਾਂ ਵਿੱਚ ਇਉਂ ਕਹੋ ਕਿ ਤਤ ਸਾਰ ਵਿਵੇਕ ਅਤੇ ਤਤ ਗਿਆਨ ਦਾ ਭਾਵ ਗੁਰਮਤਿ ਅੰਦਰ ਇੱਕੋ ਹੀ ਹੈ। ਇਸ ਵਿਸ਼ੇ ਦੀ ਪ੍ਰੋੜਤਾ ਪਰਥਾਏ ਹੁਣ ਯਥਾ ਕਰਮ ਗੁਰ ਪ੍ਰਮਾਣ ਉਦਾਹਰਣ ਮਾਤਰ ਨਿਰੂਪਣ ਕਰਾਏ ਜਾਂਦੇ ਹਨ। ਜੁਗਾਂ ਜੁਗੰਤਰ ਇਹੋ ਤਤ ਸਾਰ ਹਰ ਸਿਮਰਨ ਸਾਚਾ ਵਿਚਾਰ, ਭਾਵ ਸਤਿਗੁਰ ਬਚਨਾਂ ਦੀ ਕਮਾਈ ਦਾ ਸਾਰ ਤਤ ਹਰ ਸਿਮਰਨ ਸਿਫਤ ਸਲਾਹ ਹੈ ਅਤੇ ਸਤਿਗੁਰ ਬਚਨ ਕਮਾਵਣਾ ਸੱਚਾ ਵਿਵੇਕ ਵਿਚਾਰ ਪਹਿਲਾਂ ਸਿੱਧ ਹੋ ਚੁੱਕਾ ਹੈ, ਤਾਂ ਤੇ ਹਰ ਸਿਮਰਨ ਸਿਫਤ ਸਲਾਹ ਹੀ ਤਤ ਸਾਰ ਵਿਵੇਕ ਸੱਚਾ ਵਿਚਾਰ ਵਿਵੇਕ ਹੈ। ਵਿਚਾਰ ਅਥਵਾ ਵਿਚਾਰ ਅਤੇ ਵਿਵੇਕ ਤੋਂ ਭਾਵ ਇੱਕੋ ਹੀ ਹੈ, ਜੈਸਾ ਕਿ ਪਹਿਲਾਂ ਸਿੱਧ ਹੋ ਚੁੱਕਾ ਹੈ। ਸਿਮਰਨ ਦਾ ਆਨੰਦ ਤੇ ਤਤ ਕਮਾਈ ਸੱਚਾ ਵਿਵੇਕ ਸਾਰ। ਉਦਮ ਕਰਤ ਆਨੰਦ ਭਇਆ, ਸਿਮਰਤ ਸੁਖ ਸਾਰ, ਜਪ ਜਪ ਨਾਮ ਗੋਬਿੰਦ ਕਾ, ਪੂਰਨ ਵਿਚਾਰ। ਭਾਵ ਨਾਮ ਸਿਫਤ ਸਲਾਹ ਸੰਬੰਧੀ ਉਦਮ ਕਰਨ ਮਾਤਰ ਵਿੱਚ ਵੀ ਇੱਕ ਆਨੰਦ ਹੈ, ਅਤੇ ਨਾਮ ਸਿਮਰਨ ਕਰ ਸਾਰ ਸੁਖ, ਸੱਚੇ ਆਤਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਅਤੇ ਜਿਉਂ ਜਿਉਂ ਇਹ ਤਤ ਸਾਰ ਆਤਮ ਆਨੰਦੀ ਦਸ਼ਾ ਪ੍ਰਾਪਤ ਹੁੰਦੀ ਹੈ, ਤਿਉਂ ਤਿਉਂ ਵਧੇਰੇ ਵਧੇਰੇ ਨਾਮ ਜਪੀਦਾ ਹੈ। ਇਸ ਬਿਦ ਕੇਵਲ ਇਸ ਬਿਦ ਹੀ ਪ੍ਰਾਪਤ ਕੀਤੀ ਅਥਾ ਆਤਮ ਆਨੰਦੀ ਰੰਗਾਂ ਵਾਲੀ ਸਿਫਤ ਸਲਾਹ ਦੀ ਅਤ ਉੱਚੀ ਵਿਵਸਥਾ ਦਾ ਨਾਮ ਹੀ ਪੂਰਨ ਵਿਚਾਰ ਅਰਥਾਤ ਕਮਾਲ ਦਸ਼ਾ ਦਾ ਤਤ ਸਾਰ ਵਿਵੇਕ ਹੈ। ਤਾਂ ਤੇ ਗੁਰਸਿੱਖੀ ਦਾ ਮੁੱਖ ਕਰਮ ਨਾਮ ਦੀ ਕਮਾਈ ਹੈ, ਅਤੇ ਇਹੋ ਨਾਮ ਸਿਫਤ ਸਲਾਹ ਰੂਪੀ ਤਤ ਕਮਾਈ ਸਾਰ ਗੁਰਮਤ ਵਿਵੇਕ ਹੈ। ਇਸ ਤੇ ਉੱਪਰ ਨਹੀਂ ਵਿਚਾਰ, ਜਾਂ ਕੈ ਮਨ ਬਸਿਆ ਨਿਰੰਕਾਰ। ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਹ ਕਾ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਇਹ ਸੁਆਓ। ਇਸ ਤੋਂ ਵੱਧ ਕੇ ਹੋਰ ਕੋਈ ਵਿਚਾਰ ਵਿਵੇਕ ਨਹੀਂ। ਜੇ ਕਿਸੇ ਅਭਿਆਸੀ ਜਾਂਦੇ ਮਨ ਵਿਖੇ ਨਾਮ ਦੀ ਕਮਾਈ ਦੁਆਰਾ ਨਾਮੀ ਨਿਰੰਕਾਰ ਦਾ ਨਿਵਾਸ ਹੋਇਆ ਹੈ, ਅਰਥਾਤ ਨਾਮੀ ਨਿਰੰਕਾਰ ਨੂੰ ਮਨ ਵਿਖੇ ਵਸਾਵਣ ਹਾਰ ਨਾਮ ਅਭਿਆਸ ਦੀ ਸਾਰ ਕਮਾਈ ਹੀ ਉੱਚਾ ਸੁੱਚਾ ਵਿਵੇਕ ਵਿਚਾਰ ਹੈ। ਇਹ ਸਾਰ ਤਤ ਵਿਵੇਕ ਕਮਾਈ ਦਾ ਆਨੰਦ ਵਿਸ਼ੇਸ਼ ਕਰਕੇ ਸਾਧ ਸੰਗ ਵਿਖੇ ਮਿਲ ਕੇ ਹੀ ਲਿਆ ਜਾਂਦਾ ਹੈ। ਤਾਂ ਤੇ ਸਾਧ ਸੰਗਤ ਵਿੱਚ ਜਾ ਕੇ ਜੁੜਨਾ ਅਤੇ ਪ੍ਰਭ ਪਰਮਾਨੰਦ ਦੇ ਗੁਣ ਗਾਉਣੇ ਇਹ ਤਤ ਆਨੰਦੀ ਵਿਵੇਕ ਕਰਮ ਹੈ, ਜਿਸ ਦੇ ਕਮਾਵਣ ਦਾ ਇਸ ਗੁਰਵਾਕ ਰੂਪ ਗੁਰਬਚਨ ਦੁਆਰਾ ਸਿੱਖਾਂ ਪ੍ਰਤੀ ਹੁਕਮ ਹੈ। ਪਿਛਲੀ ਦੁਤਕੀ ਅੰਦਰ ਆਏ ਗੁਰਬਚਨ ਦਾ ਕਮਾਵਣਾ ਅਰਥਾਤ ਸਾਧ ਸੰਗ ਵਿਖੇ ਆਨੰਦ ਪੂਰਵਕ ਗੋਬਿੰਦ ਗੁਣ ਗਾਵਣਾ ਸੱਚਾ ਵਿਚਾਰ ਵਿਵੇਕ ਹੈ। ਨਾਮ ਰੂਪ ਸਿਫਤ ਸਲਾਹ ਹੀ ਤਤ ਸਾਰ ਵਿਵੇਕ ਹੈ। ਤਤ ਵਿਚਾਰ ਜੋ ਕਰਨ ਯੋਗ ਹੈ ਸੋ ਰਾਮ ਨਾਮ ਦਾ ਵਿਚਾਰ ਹੈ। ਨਾਮ ਦੇ ਵਿਚਾਰ ਤੋਂ ਭਾਵ ਨਾਮ ਦਾ ਅਭਿਆਸ ਕਰਨਾ ਹੈ। ਤਾਂ ਤੇ ਨਾਮ ਦਾ ਅਭਿਆਸ ਕਰਨਾ ਅਰਥਾਤ ਸਿਫਤ ਸਲਾਹ ਹੀ ਤਤ ਸਾਰ ਵਿਵੇਕ ਹੈ। ਯਦੀ ਇਸੇ ਸਿਫਤ ਸਲਾਹ ਦੁਆਰਾ ਹੀ ਮਨੁੱਖਾ ਦੇਹੀ ਦਾ ਉਧਾਰ ਹੁੰਦਾ ਹੈ, ਅਤੇ ਇਹੀ ਪ੍ਰਾਣ ਤਰਨ ਕਾ ਸੁਆਉ ਹੈ। ਤਾਂ ਤੇ ਸਿਫਤ ਸਲਾਹ ਰੂਪੀ ਸਾਰ ਵਿਵੇਕ ਹੀ ਤਤ ਕਮਾਈ ਯੋਗ ਮੁੱਖ ਕਰਮ ਹੈ। ਸਤਿਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ, ਮਤ ਮਲੀਣ ਪ੍ਰਗਟ ਭਈ ਜਪ ਨਾਮ ਮੁਰਾਰਾ, ਸ਼ਿਵ ਸ਼ਕਤ ਮਿਟਾਈਆ ਚੂਕਾ ਅੰਧਿਆਰਾ, ਧੁਰ ਮਸਤਕ ਜਿਨ ਕੋ ਲਿਖਿਆ ਤਿਨ ਹਰ ਨਾਮ ਪਿਆਰਾ। ਸਿਧਾਂਤ ਇਹ ਕਿ ਗੁਰਮਤ ਗਿਆਨ ਜੋ ਕੇਵਲ ਸਤਿਗੁਰੂ ਦੁਆਰਾ ਪ੍ਰਾਪਤ ਹੁੰਦਾ ਹੈ ਉਹ ਹਰ ਨਾਮ ਰੂਪੀ ਅਭਿਆਸ ਦੀ ਤਤ ਕਮਾਈ ਹੈ। ਹਰ ਤਤ ਵਿਚਾਰਾ ਇਹ ਸੱਚਾ ਗਿਆਨ ਹੈ। ਹਰ ਤਤ ਵਿਚਾਰਾ ਤੋਂ ਭਾਵ ਨਾਮ ਦੀ ਤਤ ਅਭਿਆਸ ਕਮਾਈ ਹੈ। ਤਾਂ ਤੇ ਨਾਮ ਰੂਪੀ ਸਿਫਤ ਸਲਾਹ ਹੀ ਤਤ ਸਾਰ ਵਿਵੇਕ ਹੈ ਤੇ ਇਹੋ ਗੁਰਮਤ ਗਿਆਨ ਹੈ। ਤਤ ਗੁਰਮਤ ਗਿਆਨ ਦੀ ਬਹੁ ਪੱਖੀ ਵਿਆਖਿਆ। ਇਸੇ ਗੁਰਮਤ ਗਿਆਨ ਤਤ ਸਾਰ ਵਿਵੇਕ ਦਾ ਕਮਾਵਣਾ ਗੁਰਸਿੱਖ ਵਿਵੇਕੀ ਦਾ ਮੁੱਖ ਕਰਮ ਤੇ ਮੁੱਖ ਧਰਮ ਹੈ। ਨਾਮ ਸਿਫਤ ਸਲਾਹ ਗਿਆਨ ਸਰੂਪ ਇਸ ਕਰਕੇ ਹੈ ਕਿ ਇਸ ਦੀ ਅਭਿਆਸ ਕਮਾਈ ਜਾਪ ਦੁਆਰਾ ਮਤ ਮਲੀਨ ਉਜਲੀ ਹੋ ਜਾਂਦੀ ਹੈ ਤੇ ਇਸ ਦੇ ਅੰਦਰ ਜੋਤ ਪ੍ਰਕਾਸ਼ ਦਾ ਉਜਿਆਰਾ ਹੋ ਜਾਂਦਾ ਹੈ। ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ, ਗੁਰ ਕਿਰਪਾ ਤੇ ਕਿਨਹਿ ਵਿਰਲੇ ਚੱਖ ਡੀਠਾ। ਇਸ ਗੁਰ ਪ੍ਰਮਾਣ ਤੋਂ ਸਾਫ ਸਪਸ਼ਟ ਇਹ ਹੀ ਭਾਵ ਹੈ ਕਿ ਗੁਰ ਸ਼ਬਦ ਗੁਰਮੰਤਰ ਨਾਮ ਹੀ ਅਸਲ ਗਿਆਨ ਧਿਆਨ ਹੈ ਅਤੇ ਰਸ ਜੋਤ ਪ੍ਰਕਾਸ਼ਕ ਮੀਠਾ ਗਿਆਨ ਧਿਆਨ ਹੈ। ਪਰ ਇਹ ਕਿਸੇ ਵਡਭਾਗੇ ਵਿਰਲੇ ਜਨ ਨੇ ਹੀ ਚੱਖ ਕੇ ਡਿੱਠਾ ਹੈ, ਜਿਸ ਦੇ ਉੱਪਰ ਗੁਰੂ ਦੀ ਕਿਰਪਾ ਹੋਈ ਹੈ ਅਤੇ ਗੁਰੂ ਦੀ ਕਿਰਪਾ ਸਿਰਫ ਗੁਰਸਿੱਖਾਂ ਤੇ ਹੁੰਦੀ ਹੈ ਜੋ ਗੁਰੂ ਦੁਆਰੇ ਹੋਏ ਕਹਿ ਸਾਹਿਬ ਸੰਭਾਲਦੇ ਹਨ ਤੇ ਜੋ ਸਤਿਗੁਰ ਦੇ ਘਰ ਜਨਮ ਲੈ ਕੇ ਅੰਮ੍ਰਿਤ ਛੱਕ ਕੇ ਗੁਰਮੰਤਰ ਪ੍ਰਾਪਤ ਕਰਦੇ ਹਨ। ਕੀਰਤਨ ਪੂਰਨ ਗਿਆਨ। ਸੁਖਦਾਤਾ ਦੁੱਖ ਭੰਜਨ ਹਾਰਾ, ਗਾਓ ਕੀਰਤਨ ਪੂਰਨ ਗਿਆਨ। ਕਾਮ ਕ੍ਰੋਧ ਲੋਭ ਖੰਡ ਖੰਡ ਕੀਨੇ, ਬਿਨਸਿਓ ਮੂੜ ਅਭਿਮਾਨ। ਸਿੱਟਾ ਇਹ ਹੈ ਕਿ ਕੀਰਤਨ ਗਾਵਣ ਰੂਪੀ ਸਿਫਤ ਸਲਾਹ ਕਰਨਾ ਹੀ ਪੂਰਨ ਗੁਰਮਤ ਗਿਆਨ ਹੈ। ਯਦੀ ਹਰ ਕੀਰਤਨ ਸਿਰ ਕਰਮਨ ਕੇ ਕਰਮਾ ਹੈ, ਅਰਥਾਤ ਮੁੱਖ ਵਿਵੇਕ ਕਰਮ ਹੈ, ਤਦੇ ਹੀ ਹੁਕਮ ਮਿਲਦਾ ਹੈ ਕਿ ਗਾਓ ਇਹ ਕੀਰਤਨ। ਯਦੀ ਅਜਿਹਾ ਮੁੱਖ ਕਰਮ ਵਿਵੇਕ ਹੈ ਕਿ ਇਸ ਕਰਮ ਦਾ ਬਿਨਾਸ਼ ਤੁਰਿਆ ਪਦ ਵਿਖੇ ਵੀ ਜਾ ਕੇ ਨਹੀਂ ਹੁੰਦਾ, ਅਰਥਾਤ ਦਸਮ ਦੁਆਰਾ ਅਗਮ ਅਪਾਰਾ ਪ੍ਰਾਪਤ ਕਰ ਲੈਣ ਪਰ ਵੀ ਅਖੰਡ ਕੀਰਤਨ ਦੇ ਅਖਾੜਿਆਂ ਦੀ ਖੁੱਲ ਖੇਡ ਬਣੀ ਰਹਿੰਦੀ ਹੈ, ਤਾਂ ਹੀ ਤੇ ਇਹ ਕੀਰਤਨ ਪੂਰਨ ਗਿਆਨ ਦਾ ਸਰੂਪ ਹੈ। ਜੋ ਕੀਰਤਨ ਸੱਚੇ ਸੁੱਖ ਅਤੇ ਸਰਬ ਸੁੱਖਾਂ ਦਾ ਦਾਤਾ ਹੈ, ਜੋ ਹਰ ਕੀਰਤਨ ਜਨਮ ਮਰਨ ਦੇ ਦੁੱਖ ਅਤੇ ਸਰਬ ਦੁੱਖਾਂ ਦਾ ਭੰਜਨ ਹਾਰਾ ਹੈ ਅਤੇ ਕਾਮ ਕ੍ਰੋਧ ਅਤੇ ਲੋਭ ਨੂੰ ਖੰਡ ਖੰਡ ਕਰਨ ਹਾਰਾ ਹੈ ਅਤੇ ਮੂੜ ਅਭਿਮਾਨ ਨੂੰ ਬਿਨਾਸਨ ਹਾਰਾ ਹੈ, ਉਸ ਹਰ ਕੀਰਤਨ ਰੂਪੀ ਸਿਫਤ ਸਲਾਹ ਤੋਂ ਵੱਧ ਕੇ ਹੋਰ ਕੋਈ ਗਿਆਨ ਨਹੀਂ। ਅਥਵਾ ਪੂਰਨ ਗਿਆਨ ਇਹ ਹਰ ਕੀਰਤਨ ਰੂਪੀ ਸਿਫਤ ਸਲਾਹੀ ਧਿਆਨ ਹੈ। ਹਰ ਭਜਨ ਤਤ ਗਿਆਨ ਧਿਆਨ। ਛੋੜ ਸਗਲ ਸਿਆਣਪਾਂ, ਮਿਲ ਸਾਧ ਤਿਆਗ ਗੁਮਾਨ। ਅਵਰ ਸਭ ਕਿਛ ਮਿਥਿਆ, ਰਸਨਾ ਰਾਮ ਰਾਮ ਵਖਾਨ। ਮੇਰੇ ਮਨ ਕਰਨ ਸੁਣ ਹਰ ਨਾਮ, ਮਿਟੈ ਅਗ ਤੇਰੇ ਜਨਮ ਜਨਮ ਕੇ। ਕਵਨ ਬਪੁਰੋ ਜਾਮ ਰਹਾਉ, ਦੁਖ ਦੀਨ ਨਾ ਭਉ ਬਿਆਪੈ। ਮਿਲੈ ਸੁਖ ਬਿਸਰਾਮ, ਗੁਰ ਪ੍ਰਸਾਦ ਨਾਨਕ ਬਖਾਨੈ। ਹਰ ਭਜਨ ਤਤ ਗਿਆਨ। ਭਾਵ ਨਿਚੋੜ ਇਹ ਕਿ ਹਰ ਭਜਨ ਸਿਫਤ ਸਲਾਹ ਰੂਪੀ ਸਿਰ ਕਰਮਨ ਕੇ ਕਰਮ, ਨਾਮ ਅਭਿਆਸ ਰੂਪੀ ਮੁੱਖ ਕਰਮ ਕਮਾਈ ਹੀ ਤਤ ਗਿਆਨ ਅਰਥਾਤ ਸਾਰ ਵਿਵੇਕ ਹੈ। ਪਾਰ ਬ੍ਰਹਮ ਪ੍ਰਭ ਸੂਖ ਨਿਧਾਨ ਤਤ ਗਿਆਨ ਹਰ ਅੰਮ੍ਰਿਤ ਨਾਮ। ਤਤ ਗਿਆਨ ਕੀ ਹੈ? ਹਰ ਅੰਮ੍ਰਿਤ ਨਾਮ ਹੀ ਤਤ ਗਿਆਨ ਹੈ। ਇਹੋ ਸਾਰ ਵਿਵੇਕ ਹੈ, ਭਾਵ ਸਪਸ਼ਟ ਹੈ। ਸੋਈ ਗਿਆਨੀ ਜੇ ਸਿਮਰੈ ਏਕ, ਸੋ ਧਨਵੰਤਾ ਜਿਸ ਬੁੱਧ ਵਿਵੇਕ। ਅਸਲ ਗਿਆਨੀ ਸੋਈ ਪੁਰਸ਼ ਹੈ, ਜੋ ਇੱਕ ਅਕਾਲ ਨੂੰ ਸਿਮਰਦਾ ਹੈ, ਉਹ ਹੀ ਸੱਚਾ ਧਨਵੰਤ, ਸੱਚੇ ਤੇ ਅਵਿਨਾਸ਼ੀ ਧਨ ਦਾ ਮਾਲਕ ਹੈ, ਜਿਸ ਨੂੰ ਇੱਕ ਅਕਾਲ ਦੀ ਸਿਮਰਨ ਰੂਪੀ ਸੱਚੀ ਬੁੱਧ ਵਿਵੇਕ ਪ੍ਰਾਪਤ ਹੈ। ਸਿਧਾਂਤ ਇਹ ਕਿ ਇੱਕ ਅਕਾਲ ਦਾ ਸਿਮਰਨਾ ਹੀ ਸੱਚਾ ਗਿਆਨ ਹੈ, ਅਤੇ ਇਸ ਗਿਆਨ ਰੂਪੀ ਸੱਚੇ ਧਨ ਦਾ ਸਿੰਚਨ ਕਰਨਾ, ਨਾਮ ਸਿਫਤ ਸਲਾਹ ਦਾ ਕਮਾਣਾ ਹੀ ਸਾਰ ਬੁੱਧ ਵਿਵੇਕ ਹੈ। ਜੇ ਲੋੜੈ ਸਦਾ ਸੁਖ ਭਾਈ, ਸਾਧੂ ਸੰਗਤ ਗੁਰੇ ਬਤਾਈ, ਊਹਾਂ ਜਪੀਐ ਕੇਵਲ ਨਾਮ, ਸਾਧੂ ਸੰਗਤ ਪਾਰ ਗਰਾਮ। ਸਗਲ ਤਤ ਮੈਂ ਤਤ ਗਿਆਨ, ਸਰਬ ਧਿਆਨ ਮੈਂ ਏਕ ਧਿਆਨ, ਹਰ ਕੀਰਤਨ ਮੈਂ ਉੱਤਮ ਧੁਨਾ, ਨਾਨਕ ਗੁਰਮਿਲ ਗਾਏ ਗੁਨਾ। ਜਪੀਐ ਕੇਵਲ ਨਾਮ, ਭਾਵ ਕੇਵਲ ਨਾਮ ਦਾ ਜਪਣਾ ਹੀ ਤਤ ਗਿਆਨ ਧਿਆਨ ਰੂਪੀ ਸਾਰ ਵਿਵੇਕ ਹੈ। ਹਰ ਕੀਰਤਨ ਕਰਦਿਆਂ ਵੀ ਇਸੇ ਨਾਮ ਸਿਫਤ ਸਲਾਹ ਰੂਪੀ ਸਾਰ ਵਿਵੇਕ ਦੀ ਉੱਤਮ ਧੁਨੀ ਤਾਰ ਵੱਜਦੀ ਹੈ।